ਕੋਟ ਪਰਾਦੀ ਦਰਿਆ ਰਾਹਾਂ ਲੈਂਦਾ ਵਿੱਚੋਂ ਰੰਬ ਦੇ ਪਛਾਣੀ ਨੂੰ
ਬੜੇ ਸੁਣੇਗਾ ਵੇ ਜਿਹੜਾ ਇਸ ਗੁਰਬਾਣੀ ਨੂੰ
ਰੱਬ ਬਾਹ ਲੈਂਦਾ ਵਿੱਚੋਂ ਰੰਬ ਦੇ ਪਛਾਣੀ ਨੂੰ ਜਹਾਨ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਵਾਰਗਾ ਹੋਰ ਗੁਰੂ ਨਾ ਜਹਾਨ ਵਿੱਚ ਕੋਈ ਜਹਾਨ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਵਾਰਗਾ ਹੋਰ ਗੁਰੂ ਨਾ ਜਹਾਨ ਵਿੱਚ ਕੋਈ
ਗੁਰੂ ਗ੍ਰੰਥ ਸਾਹਿਬ ਦੇ ਅਮੋਲਕ ਨੇ ਅੰਗ 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 ਵਿੱਚ ਰੱਬੀ ਜੋਤ ਦਾ ਪਸਾਰ ਏ ਇਹਦੇ ਸੋਹਣੇ ਅੱਖਰਾਂ 'ਚ ਸੂਰਜ ਦਾ ਚਾਨਣਾ ਹੈ ਸੱਤਰ ਸੱਤਰ ਇਹਦੀ ਨੂਰੀ ਸੋਮੇ ਦੀ ਕਤਾਰ ਹੈ ਤੁਕਾਂ ਲਗਾਂ ਮਾਤਰਾ ਨੇ ਮੋਤੀ ਲਾਲ ਹੀਰੇ ਪੰਨੇ ਇੱਕ ਇੱਕ ਸ਼ਬਦ ਸੁੱਚਾ ਰਤਨ ਤੇ ਜਵਾਹਰ ਹੈ ਵਾਕਾਂ ਵਿੱਚ ਕਾਵਿ ਹੈ ਕਲਾ ਹੈ ਰਾਗ ਹੈ ਜ਼ਿੰਦਗੀ ਸੰਦੇਸ਼ ਉਪਦੇਸ਼ ਚਮਤਕਾਰ ਹੈ ਲੀਲਾ ਹੈ ਬੇਅੰਤ ਇਹਦੀ ਕਥਾ ਹੈ ਅਕਥ ਇਹਦੀ ਹਰ ਇੱਕ ਰਸਨਾ ਤੇ ਗੂੰਜਦਾ ਤਰਾਨਾ ਏ ਸਰਬ ਕਲਾ ਸੰਪੂਰਨ ਧੰਨ ਗੁਰੂ ਗ੍ਰੰਥ ਜਾਣੋ ਇਹ ਗੁਰੂਆਂ ਦੀ ਜੋਤ ਨਾਮ ਬਾਣੀ ਦਾ ਖਜ਼ਾਨਾ ਏ ਇਹ ਪਰਮ ਪੂਜੀਏ ਪਾਕ ਹੈ ਵਾਲੀਏ ਕੁਲ ਆਲਮ ਹੈ ਇਹ ਸਹਿਬੇ ਸਾਵਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਨੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਹੈ ਇਹ ਹਾਜ਼ਰਾ ਹਜ਼ੂਰ ਨੇ ਜ਼ਾਰਾ ਜ਼ਹੂਰ ਨੇ ਸਰਬ ਕਲਾ ਭਰਪੂਰ ਨੇ ਬਾਣੀ ਕੇ ਬੋਹਿਤ ਹੈ ਇਹ ਨਾਮ ਕੇ ਜਹਾਜ਼ ਸ਼ਬਦੇ ਅਵਤਾਰ ਸਹਿਬੇ ਕਮਾਲ ਕੋਟਾਂ ਬ੍ਰਹਿਮੰਡਾਂ ਦੇ ਮਾਲਕ ਸਰਵ ਸ਼ਕਤੀਮਾਨ ਹੈ ਮਾਲਕੇ ਕਾਇਨਾਤ ਹੈ ਹਸਤੀਏ ਮੁਕੱਦਸ ਨੇ ਸਰਵ ਸਾਂਝੀ ਵਾਲਤਾ ਦੇ ਪ੍ਰਤੀਕ ਨੇ ਮਨੁੱਖਤਾ ਦੇ ਗੁਰੂ ਤੇ ਗੁਰੂਆਂ ਦੇ ਵੀ ਗੁਰੂ ਨੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮਾਂ ਦੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਸੇਵਕ ਢਾਡੀ ਜਥੇ ਦੀ ਹਾਜ਼ਰੀ ਵੀ ਪ੍ਰਵਾਨ ਕਰ ਲਓ ਅਸੀਂ ਇਸ ਬਖਸ਼ਿਸ਼ ਕਰਦਿਆਂ ਹੋਇਆ ਬੋਲਣ ਦਾ ਬਲ ਦਿਓ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੇ ਹੋ ਜਿਨ੍ਹਾਂ ਦੇ ਉੱਤੇ ਬਖਸ਼ਿਸ਼ਾਂ ਹੋਈਆਂ ਨੇ ਅਰਦਾਸ ਕਰਾਂਗਾ ਇਹ ਬਖਸ਼ਿਸ਼ਾਂ ਬਣੀਆਂ ਰਹਿਣ ਜਿਸ ਥਾਂ ਦੇ ਉੱਤੇ ਤੁਸੀਂ ਬੈਠੇ ਹੋ ਨਾ ਇੱਥੋਂ ਮੁਕਤੀ ਪਦ ਪ੍ਰਾਪਤ ਹੁੰਦਾ ਹੈ ਰੰਗ ਲੱਗ ਜਾਂਦਾ ਇੱਕ ਦਿਨ ਕਥਾ ਕੀਰਤਨ ਨੂੰ ਸਰਵਣ ਕਰਦਿਆਂ ਹੋਇਆ ਉਹ ਰੰਗ ਜਿਹੜਾ ਕਦੇ ਉਤਰਦਾ ਨਹੀਂ ਤੇ ਸੱਚ ਜਾਣਿਓ ਗੁਰਦੁਆਰੇ ਹੋਏ ਸੋਝੀ ਪਾਏ ਸੀ ਗਿਆਨ ਤੇ ਇੱਥੋਂ ਹੀ ਮਿਲਣਾ ਹੈ ਨਾ ਮਨੁੱਖਾ ਜੀਵਨ ਦੀ ਅਸਲ ਜਾਂਚ ਬਈ ਇਹ ਮਨੁੱਖ ਆਇਆ ਕੀ ਕਰਨ ਵਾਸਤੇ ਦੁਨੀਆ ਤੇ ਸੰਸਾਰ ਉੱਤੇ ਕਿੱਧਰ ਨੂੰ ਤੁਰਿਆ ਜਾ ਰਿਹਾ ਹੈ ਇਹਦਾ ਜੀਵਨ ਵਿਸ਼ਿਆਂ ਵਿਕਾਰਾਂ ਵੱਲ ਜਾ ਰਿਹਾ ਹੈ ਤੇ ਉਧਰੋਂ ਇੱਕ ਜੀਵਨ ਜਿਹੜਾ ਹੈ ਧਰਮ ਦੀ ਦੁਨੀਆ ਵਿੱਚ ਵਿਚਰਦਿਆਂ ਹੋਇਆ ਜਿਹੜਾ ਮਿਲਣਾ ਹੈ ਨਾ ਉਹ ਇੱਥੋਂ ਹੀ ਮਿਲਣਾ ਹੈ ਜਿੱਥੇ ਤੁਸੀਂ ਬੈਠੇ ਹੋ ਵਡਭਾਗੇ ਹੋ ਹੁਣ ਦੱਸਦੇ ਢਾਡੀ ਜਥੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਜਿਹੜੇ ਅੱਜ ਹੀ ਆਏ ਨੇ ਬਹੁਤ ਹੀ ਸਤਿਕਾਰਯੋਗ ਹਸਤੀ ਹੈ ਜਿਨ੍ਹਾਂ ਦੇ ਜੀਵਨ ਵਿੱਚ ਉਹ ਕਮਾਈ ਕੀਤੀ ਹੋਈ ਹੈ ਕਮਾਈ ਦਾ ਪਤਾ ਤੁਹਾਨੂੰ ਲੱਗ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਥਾ ਰਾਹੀਂ ਸਾਂਝ ਪਾਉਣੀ ਹੈ ਤੁਹਾਡੇ ਨਾਲ ਭਾਈ ਮਨਜੀਤ ਸਿੰਘ ਜੀ ਲੁਧਿਆਣੇ ਵਾਲੇ ਜ਼ਿੰਦਗੀ ਦਾ ਤਜਰਬਾ ਉਹਨਾਂ ਦਾ ਸਾਡੇ ਤੋਂ ਬਹੁਤ ਕਿਤੇ ਜ਼ਿਆਦਾ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ ਨੇ ਰਹਿਮਤਾਂ ਕੀਤੀਆਂ ਇਹੋ ਜਿਹੇ ਬੁਲਾਰੇ ਕੌਮ ਵਾਸਤੇ ਤਿਆਰ ਹੋਏ ਨੇ ਜਿਹਨਾਂ ਬੁਲਾਰਿਆਂ ਸਦਕਾ ਸਾਡੀ ਸਿੱਖੀ ਜਿਹੜੀ ਚੜ੍ਹਦੀ ਕਲਾ ਵੱਲ ਜਾ ਰਹੀ ਹੈ ਉਹ ਵਿਚਾਰ ਤੁਹਾਡੇ ਨਾਲ ਬੜੇ ਅਣਮੁੱਲੇ ਸਰਵਣ ਕਰ ਰਹੇ ਸੀ ਤੁਸੀਂ ਜੋ ਅਣਮੁੱਲੇ ਵਿਚਾਰ ਉਹਨਾਂ ਨੇ ਰੱਖੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਚੱਲ ਰਿਹਾ ਹੈ ਜੋ ਪ੍ਰਿੰਸੀਪਲ ਰਵੀ ਸਿੰਘ ਜੀ ਹੋਣਾ ਨੇ ਇਤਿਹਾਸ ਸ਼ੁਰੂ ਕੀਤਾ ਹੋਇਆ ਹੈ ਉਹ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਉਹਨਾਂ ਤੋਂ ਬਾਅਦ ਭਾਈ ਮਨਜੀਤ ਸਿੰਘ ਜੀ ਹੋਣਾ ਨੇ ਜਿਤਨੀ ਕੁ ਮਾਲਕ ਨੇ ਬੁੱਧ ਬਖਸ਼ਿਸ਼ ਕੀਤੀ ਹੈ ਉਹ ਬੁੱਧ ਲੈ ਕੇ ਗੁਰਬਾਣੀ ਦੀ ਸੇਧ ਤੋਂ ਇਤਿਹਾਸ ਦੀ ਰੋਸ਼ਨੀ ਜਿਹੜੀ ਇਹ ਸਾਡੇ ਸਾਹਮਣੇ ਰੱਖੀ ਹੈ ਕੁਝ ਸਮਾਂ ਢਾਡੀ ਵਾਰਾਂ ਰਾਹੀਂ ਇਤਿਹਾਸ ਕਹਿਣ ਦਾ ਹੁੰਦਾ ਹੈ ਜਿਤਨੀ ਕੁ ਮਾਲਕ ਨੇ ਬੁੱਧ ਬਖਸ਼ਿਸ਼ ਕੀਤੀ ਹੈ ਇਤਿਹਾਸ ਕਹਿ ਰਹੇ ਹਾਂ ਕੁਝ ਦਿਨ ਪਹਿਲਾਂ ਵੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਸੀ ਵੀ ਲੰਡਨ ਵਿੱਚ ਇੰਗਲੈਂਡ ਵਿੱਚ ਇੱਕ ਈਸਾਈ ਪਾਦਰੀ ਨੇ ਸਵਾਲ ਕੀਤਾ ਸੀ ਸਾਡੇ ਕਿਸੇ ਕਥਾਵਾਚਕ ਨੂੰ ਤੇ ਹੁਣ ਕਥਾਵਾਚਕ ਨੂੰ ਸਵਾਲ ਕੀਤਾ ਉਸ ਸਵਾਲ ਦਾ ਜਵਾਬ ਈਸਾਈ ਪਾਦਰੀ ਨੇ ਜਦੋਂ ਉਸ ਕਥਾਵਾਚਕ ਕੋਲੋਂ ਲਿਆ ਮੰਨਿਆ ਜਾਂਦਾ ਹੈ ਕਿ ਉਹਨੇ ਸਿੱਖ ਧਰਮ ਪ੍ਰਤੀ ਆਪਣੀ ਇਤਨੀ ਕੁ ਸ਼ਰਧਾ ਪ੍ਰਗਟ ਕੀਤੀ ਕੁਝ ਸਾਲ ਪਹਿਲਾਂ ਈਸਾਈ ਪਾਦਰੀ ਦੇ ਜਿਹੜੇ ਅੰਦਰਲੇ ਬਲਬਲੇ ਸਨ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਹੈ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਵਾਸਤਾ ਨਹੀਂ ਸੀ ਉਹ ਕਹਿੰਦਾ ਮੈਂ ਕਿਸੇ ਕਥਾਵਾਚਕ ਕੋਲੋਂ ਸੁਣਿਆ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਹਿੰਦਾ ਜਦੋਂ ਇਹਦਾ ਉਲੱਥਾ ਕੀਤਾ ਗਿਆ ਇੰਗਲਿਸ਼ ਵਿੱਚ ਟਰਾਂਸਲੇਸ਼ਨ ਕਰਕੇ ਨਾ ਜਦੋਂ ਸਮਝਾਇਆ ਮੈਨੂੰ ਕਿ ਗੁਰੂ ਨਾਨਕ ਦੇ ਮਹਾਰਾਜ ਸਭ ਤੋਂ ਵੱਡੇ ਨੇ ਇੱਕ ਵਾਰੀ ਤੇ ਮੈਨੂੰ ਹੈਰਾਨੀ ਹੋਈ ਵੀ ਹਜ਼ਾਰਾਂ ਸਾਲ ਪਹਿਲਾਂ ਹਜ਼ਰਤ ਈਸਾ ਜੀ ਆਏ ਈਸਾ ਦਾ ਬੋਲਬਾਲਾ ਸਾਰੀ ਦੁਨੀਆਂ ਦੇ ਉੱਤੇ ਹੈ ਹਜ਼ਰਤ ਮੁਹੰਮਦ ਸਾਹਿਬ ਵੀ ਗੁਰੂ ਨਾਨਕ ਤੋਂ ਬਹੁਤ ਲੰਮਾ ਸਮਾਂ ਪਹਿਲਾਂ ਦੀਆਂ ਕਥਾ ਕਹਾਣੀਆਂ ਨੇ ਵੀ ਹਜ਼ਰਤ ਮੁਹੰਮਦ ਸਾਹਿਬ ਅੱਲਾਹ ਦੇ ਰਸੂਲ ਹੋ ਕੇ ਆਏ ਸ਼੍ਰੀ ਰਾਮ ਜੀ ਆਏ ਸ਼੍ਰੀ ਕ੍ਰਿਸ਼ਨ ਜੀ ਆਏ ਸਤਯੁਗ ਦੇ ਅਵਤਾਰ ਤ੍ਰੇਤੇ ਦੇ ਦੁਆਪਰ ਦੇ ਤੇ ਬਾਬਾ ਨਾਨਕ ਕਲਯੁਗ ਦਾ ਅਵਤਾਰ ਹੈ ਤੇ ਬਾਬੇ ਨਾਨਕ ਨੂੰ ਸਭ ਤੋਂ ਵੱਡਾ ਕਿਵੇਂ ਮੰਨੇ ਹੁਣ ਇਹ ਸ਼ਬਦ ਗੁਰਬਾਣੀ ਦੇ ਨੇ ਤੇ ਗੁਰਬਾਣੀ ਤੇ ਕੋਈ ਤਰਕ ਨਹੀਂ ਨਾ ਕੋਈ ਸਵਾਲ ਨਹੀਂ ਕੋਈ ਕਿੰਤੂ ਨਹੀਂ ਕੋਈ ਕੁਚਨ ਨਹੀਂ ਉੱਠ ਸਕਦਾ ਗੁਰਬਾਣੀ ਤੇ ਹਾਂ ਜੇ ਕੋਈ ਸਵਾਲ ਉੱਠਦਾ ਤੇ ਹਰ ਸਵਾਲ ਦਾ ਜਵਾਬ ਗੁਰਬਾਣੀ ਵਿੱਚ ਹੈ ਗੁਰਬਾਣੀ ਸੱਚ ਹੈ ਦੁਨੀਆਂ ਦਾ ਕੋਈ ਸਦੀਵੀ ਸੱਚ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਹੈ ਹੁਣ ਈਸਾਈ ਪਾਦਰੀ ਨੂੰ ਜਦੋਂ ਜਵਾਬ ਦਿੱਤਾ ਉਸ ਕਥਾਵਾਚਕ ਨੇ ਬਈ ਗੁਰੂ ਨਾਨਕ ਦੇ ਮਹਾਰਾਜ ਸਭ ਤੋਂ ਵੱਡੇ ਕਿਵੇਂ ਨੇ ਕਿਉਂਕਿ ਉਹ ਜੋਤ ਸਰੂਪ ਹੋਏ ਜੋਤ ਸਰੂਪ ਬਾਬਾ ਨਾਨਕ ਜੋਤ ਸਰੂਪ ਆਏ ਸਰੀਰ ਸਰੂਪ ਨਹੀਂ ਦਸ ਜਾਮੇ ਧਾਰਨ ਜ਼ਰੂਰ ਕੀਤੇ ਇਹ ਵਿਚਾਰ ਕਈ ਵਾਰੀ ਤੁਹਾਡੇ ਨਾਲ ਸਾਂਝੇ ਕੀਤੇ ਹੈ ਹੁਣ ਦੇਖੋ ਖਾਲਸਾ ਜੀ ਇਤਿਹਾਸ ਤੇ ਸਾਰਾ ਹੀ ਤੁਰਿਆ ਹੁੰਦਾ ਹੈ ਭਾਈ ਲਹਿਣੇ ਤੋਂ ਲੈ ਕੇ ਸਾਰਾ ਤੁਸੀਂ ਇਤਿਹਾਸ ਪੜ੍ਹਦੇ ਆਓ ਤੇ ਤੁਹਾਨੂੰ ਇੱਕ ਭੇਦ ਜਿਹੜਾ ਖੁੱਲ ਜਾਏਗਾ ਸਾਹਮਣੇ ਆ ਜਾਏਗੀ ਕਹਾਣੀ ਕਿ ਬਾਬਾ ਨਾਨਕ ਸਭ ਤੋਂ ਵੱਡਾ ਕਿਵੇਂ ਹੈ ਕਈ ਕਹਿੰਦੇ ਜੀ 70 ਸਾਲ 5 ਮਹੀਨੇ ਤੇ 3 ਦਿਨ ਬਾਬਾ ਸਰੀਰ ਵਿੱਚ ਰਿਹਾ ਤੇ ਤੁਸੀਂ ਕਹੀ ਜਾਂਦੇ ਹੋ ਵੀ ਸਭ ਤੋਂ ਵੱਡਾ ਹੈ ਪਰ ਇਹ ਨਹੀਂ ਪਤਾ ਕਿ ਭਾਈ ਲਹਿਣੇ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਗੁਰੂ ਨਾਨਕ ਨੇ ਕਹਿ ਦਿੱਤਾ ਸੀ ਲਹਿਣਿਆ ਤੂੰ ਅੰਗਦ ਹੋ ਗਿਆ ਹੁਣ ਉਹ ਥਾਂ ਪਰਮਾਤਮਾ ਵਾਲੀ ਜਿਸ ਥਾਂ ਦੇ ਉੱਤੇ ਆ ਕੇ ਅਸਾਂ ਦੁਨੀਆਂ ਦਾ ਉਧਾਰ ਕੀਤਾ ਹੈ 24 ਸਾਲਾਂ ਦਰਮਿਆਨ 40,000 ਮੀਲ ਸਫ਼ਰ ਤੈਅ ਕੀਤਾ ਬਾਬੇ ਨੇ 4 ਉਦਾਸੀਆਂ ਧਾਰਨ ਕੀਤੀਆਂ ਐਸਾ ਜੀਵਨ ਦਿੱਤਾ ਲੋਕਾਂ ਨੂੰ ਜਿਹੜਾ ਜੀਵਨ ਹਜ਼ਰਤ ਮੁਹੰਮਦ ਸਾਹਿਬ ਨਹੀਂ ਦੇ ਕੇ ਗਏ ਭਾਵੇਂ ਸਾਰੇ ਸਤਿਕਾਰਯੋਗ ਨੇ ਸਨਮਾਨਯੋਗ ਨੇ ਪਰ ਜਿਹੜੀ ਬੰਦਗੀ ਜਿਹੜਾ ਸਿਮਰਨ ਜੋ ਨਾਮ ਬਾਣੀ ਦਾ ਖਜ਼ਾਨਾ ਗੁਰੂ ਨਾਨਕ ਦੇ ਮਹਾਰਾਜ ਲੈ ਕੇ ਆਏ ਭਗਤਾਂ ਦਾ ਇਕੱਠਾ ਕੀਤਾ ਬਾਣੀ ਭਗਤਾਂ ਦੀ ਗੁਰੂ ਨਾਨਕ ਦੇ ਮਹਾਰਾਜ ਨੇ ਇਕੱਠੀ ਕੀਤੀ ਹੁਣ ਐਸਾ ਦੁਨੀਆਂ ਦੇ ਉੱਤੇ ਕੋਈ ਗ੍ਰੰਥ ਨਹੀਂ ਹੋਂਦ ਵਿੱਚ ਆਇਆ ਕਿ ਜਿਸ ਗ੍ਰੰਥ ਦੇ ਵਿੱਚ ਕਿਸੇ ਪੈਗੰਬਰ ਦੀ ਆਤਮਾ ਹੋਵੇ ਫਿਰ ਬਾਬਾ ਨਾਨਕ ਸਭ ਤੋਂ ਵੱਡਾ ਕਿਵੇਂ ਹੈ ਇਸੇ ਕਰਕੇ ਕਿ ਜੋ ਸਰੂਪ ਹੈ ਤੇ ਜੋ ਸਦੀਵੀ ਹੈ ਜੁਗੋ ਜੁਗ ਅਟਲ ਹੈ 70 ਸਾਲ 5 ਮਹੀਨੇ ਤੇ 3 ਦਿਨ ਭਾਵੇਂ ਸਰੀਰ ਵਿੱਚ ਰਹਿੰਦੇ ਨੇ ਪਰ ਇੱਕ ਦਿਨ ਐਸਾ ਆਇਆ ਜਿਹੜਾ ਦਿਨ ਸਤਯੁਗ ਵਿੱਚ ਨਹੀਂ ਆਇਆ ਜਿਹੜਾ ਦਿਨ ਤ੍ਰੇਤੇ ਵਿੱਚ ਨਹੀਂ ਆਇਆ ਜਿਹੜਾ ਦਿਨ ਦੁਆਪਰ ਵਿੱਚ ਨਹੀਂ ਆਇਆ ਉਹ ਕਲਯੁਗ ਵਿੱਚ ਆਇਆ ਜਿਸ ਦਿਨ ਬਾਬੇ ਨਾਨਕ ਨੇ ਆਪਣੇ ਚੇਲੇ ਨੂੰ ਕਹਿ ਦਿੱਤਾ ਸੀ ਹੁਣ ਮੇਰੇ ਵਰਗਾ ਹੋ ਗਿਆ एक गल नोट करने वाली है, जे भाई लहना गुरु अंगद देव के चरणों में आया, हुण इतिहास ये गल कहिंदा है कि 13 साल गुरता गद्दी उत्ते रहने धन गुरु अंगद देव महाराज विराजमान होके गद्दी उत्ते सिख कौम की अगवाई की है हर पक्ष तो। ते भाई लैणे दा पहला जीवन जिहड़ा देवी दी यात्रा करदे ने ते जे गुरु नानक दे दर्शन होए, शरीर दे दर्शन बाद विच हुंदे ने, पहला गुरबाणी दे दर्शन हुंदे ने, ज्ञान दे पहला ज्ञान दे तीर अंदर वजे ने। ਉਹ ਗਿਆਨ ਦੇ ਤੀਰ ਕਿਹਦੇ ਵੱਲੋਂ ਸਨ? ਭਾਈ ਜੋਧ ਖਡੂਰ ਸਾਹਿਬ ਦਾ ਵਾਸੀ ਸੀ, ਜਿਸ ਦਿਨ ਭਾਈ ਲਹਿਣੇ ਨੇ ਆ ਕੇ ਕਿਹਾ ਸੀ ਉਹ ਸੱਜਣਾ ਇਹ ਬਾਣੀ ਕਿਹਦੀ ਗਾ ਰਿਹਾ, ਐਸਾ ਆਨੰਦ ਐਸੀ ਖਿੱਚ ਐਸਾ ਕਸ਼ਿਸ਼ ਅੰਦਰ ਪੈਦਾ ਹੋ ਰਿਹਾ ਹੈ ਕਿ ਹੁਣ ਦੇਵੀ ਦੀ ਯਾਤਰਾ ਕਰਨ ਵਾਲਾ ਭਾਈ ਲਹਿਣਾ ਗੁਰੂ ਨਾਨਕ ਦੇ ਚਰਨਾਂ ਵਿੱਚ ਕਿਵੇਂ ਆਇਆ, ਇਹ ਤੇ ਪਤਾ ਹੋਵੇਗਾ ਇਤਿਹਾਸ ਨਾ ਵੀ ਕੰਨਾਂ ਵਿੱਚ ਪਹਿਲਾਂ ਬਾਣੀ ਸੁਣੀ ਹੈ। ਤੇ ਗੁਰੂ ਨਾਨਕ ਦੇ ਮਹਾਰਾਜ ਨੇ ਕਹਿ ਦਿੱਤਾ ਸੀ ਜਿਹੜੇ ਲੈਣੇਦਾਰ ਹੁੰਦੇ ਨੇ ਘੋੜੀਆਂ ਤੇ ਚੜ ਕੇ ਆਇਆ ਕਰਦੇ ਨੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਈਸਾਈ ਪਾਦਰੀ ਨੂੰ ਦਿੱਤਾ ਗਿਆ ਜਵਾਬ ਕਿ ਬਾਬਾ ਨਾਨਕ ਜੋ ਸਰੂਪ ਹੈ, ਇਸ ਕਰਕੇ ਉਹਨਾਂ ਨੂੰ ਸਾਰਿਆਂ ਨੇ ਮੰਨੇ। ਅੱਜ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਇਹਨਾਂ ਦੀ ਵਿਚਾਰਧਾਰਾ ਸਰਵਸਾਂਝੀ ਵਾਲਤਾ ਏਕਤਾ ਦਾ ਸੁਨੇਹਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦਾ ਹੈ, ਕਿਸੇ ਗ੍ਰੰਥ ਵਿੱਚੋਂ ਨਹੀਂ। ਕੱਲ੍ਹ ਜ਼ਿਕਰ ਕੀਤਾ ਸੀ ਵੀ ਗ੍ਰੰਥਾਂ ਉੱਤੇ ਦਾਅਵਾ ਹੋ ਸਕਦਾ, ਗੁਰੂ 'ਤੇ ਦਾਅਵਾ ਨਹੀਂ ਹੋ ਸਕਦਾ। ਗ੍ਰੰਥਾਂ 'ਤੇ ਦਾਅਵਾ ਤਾਂ ਹੋ ਸਕਦਾ ਹੈ, ਈਸਾਈਅਤ ਬਾਈਬਲ 'ਤੇ ਕਰਨ, ਹਜ਼ਰਤ ਮੁਹੰਮਦ ਸਾਹਿਬ ਦੇ ਪੈਰੋਕਾਰ ਜਿਹੜੇ ਹੈ ਉਹ ਆਪਣੇ ਕੁਰਾਨ ਦੇ ਉੱਤੇ ਕਰਨ, ਗੀਤਾ ਦੇ ਉੱਤੇ ਕਰਨ, ਸਨਾਤਨੀ ਮਤ ਦੇ ਗ੍ਰੰਥਾਂ ਉੱਤੇ ਦਾਅਵਾ ਹੋ ਸਕਦਾ, ਗੁਰੂ 'ਤੇ ਕਾਹਦਾ ਦਾਅਵਾ? ਗੁਰੂ ਦੇ ਉਪਦੇਸ਼ ਸਾਰਿਆਂ ਵਾਸਤੇ ਹੁੰਦੇ ਨੇ। ਹੁਣ ਉਹ ਗੁਰੂ ਵੀ ਦੁਨੀਆਂ ਦੇ ਉੱਤੇ ਹੋਏ ਨੇ, ਭੀਸ਼ਮ ਪਿਤਾਮਾ ਮਰ ਗਏ, ਪਰ ਕਿੱਥੇ ਗਏ? ਤੇ ਗੁਰੂ ਨਾਨਕ ਦੇ ਮਹਾਰਾਜ ਨੇ ਸਿੱਧਾਂ ਨੂੰ ਕਿਹਾ ਸੀ ਮੇਰਾ ਗੁਰੂ ਪੁੱਛਦੇ ਹੋ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਜਗ ਬੌਰਾਨੰਗ। ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਤੇ ਜਿਸ ਬਾਬੇ ਦਾ ਗੁਰੂ ਸ਼ਬਦ ਹੈ ਤੇ ਆਪਾਂ ਕਿਹਦੇ ਪੈਰੋਕਾਰ ਹਾਂ, ਆਪਾਂ ਕਿਹਦੇ ਸਿੱਖ ਹਾਂ? ਜਿਸ ਬਾਬੇ ਦਾ ਗੁਰੂ ਸ਼ਬਦ ਹੈ, ਇਹ ਗੱਲ ਤੇ ਮੰਨਣੀ ਪਵੇਗੀ ਨਾ ਕਿ ਗੁਰੂ ਨਾਨਕ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਇਹ ਸ਼ਬਦਾਂ ਦੇ ਹੁਣ ਸ਼ਬਦ ਗੁਰੂ ਕਿਵੇਂ ਹੋਇਆ? ਭਾਈ ਲਹਿਣੇ ਨੂੰ ਪੁੱਛ ਕੇ ਦੇਖ ਲਓ, ਧਿਆਨ ਜੁੜਿਆ ਸੀ ਸੁਰਤ ਧੁਨ ਚੇਲਾ, ਸੁਰਤ ਟਿਕ ਗਈ ਤੇ ਫਿਰ ਚੇਲਾ ਬਣਿਆ ਉਸ ਧੁਨ ਦਾ, ਜਿਹੜੀ ਧੁਨ ਅੱਜ ਭਾਈ ਜੋਧ ਗੁਰਬਾਣੀ ਰਾਹੀਂ ਜੋ ਗੁਰਬਾਣੀ ਦਾ ਗਿਆਨ ਸੀ ਨਾ ਉਹ ਧੁਨ ਲੈ ਵਿੱਚ ਪੜ੍ਹਦਾ ਸੀ ਜਪ ਨੂੰ, ਤੇ ਲਹਿਣੇ ਨੇ ਆ ਕੇ ਚਰਨਾਂ ਤੇ ਮੱਥਾ ਟੇਕ ਦਿੱਤਾ ਸੀ। ਸਮਝ ਲਓ ਗੁਰੂ ਦਾ ਪਤਾ ਤੇ ਉਦਣ ਹੀ ਲੱਗ ਗਿਆ। ਫਿਰ 7 ਸਾਲ ਕਮਾਈ ਕੀਤੀ ਹੈ ਗੁਰਤਾ ਗੱਦੀ ਤੇ, 13 ਸਾਲ ਰਹੇ ਨੇ। ਸਮਾਂ ਆਇਆ ਬਾਬੇ ਅਮਰਦਾਸ ਜੀ ਦਾ, ਗੁਰੂ ਨਾਨਕ ਸਰੂਪ ਨੇ 62 ਸਾਲ ਤੱਕ ਬਾਬੇ ਨੂੰ ਕਿਸੇ ਨੇ ਨਹੀਂ ਜਾਣਿਆ, ਤੇ ਹੁਣ ਆਪਾਂ ਕਹਿੰਦੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। 62 ਸਾਲ ਤੱਕ 22 ਵਾਰ ਹਰਿਦੁਆਰ ਚਲੇ ਗਏ, ਪਰ ਘਰ ਵਿੱਚੋਂ ਹੀ ਬਾਣੀ ਦੀ ਆਵਾਜ਼ ਸੁਣਾਈ ਦਿੱਤੀ, ਉਹ ਸੀ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ। ਇਹਨਾਂ ਦੇ ਭਤੀਜੇ ਨਾਲ ਭਾਈ ਜੱਸੂ ਨਾਲ ਵਿਆਹੀ ਹੋਈ ਸੀ, ਮਾਣਕ ਚੰਦ ਭਰਾ ਸਨ ਗੁਰੂ ਅਮਰਦਾਸ ਜੀ ਦੇ, ਉਹਨਾਂ ਦਾ ਬੇਟਾ ਸੀ ਭਾਈ ਜੱਸੂ। ਭਾਈ ਜੱਸੂ ਨੂੰ ਬੀਬੀ ਅਮਰੋ ਵਿਆਹੀ ਹੋਈ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸਪੁੱਤਰੀ। ਹੁਣ ਜਿਸ ਬ੍ਰਹਮਚਾਰੀ ਸਾਧੂ ਨੇ ਕਹਿ ਦਿੱਤਾ ਸੀ ਵੀ ਜੇ ਤੂੰ ਅਜੇ ਤੱਕ ਕੋਈ ਗੁਰੂ ਨਹੀਂ ਧਾਰਨ ਕੀਤਾ ਹੈ ਤੇ ਮੈਨੂੰ ਭੋਜਨ ਕਾਹਤੋਂ ਛਕਾਉਣਾ ਸੀ? ਮੇਰਾ ਧਰਮ ਕਰਮ ਸਾਰਾ ਪਿੱਟਿਆ ਗਿਆ, ਮੇਰਾ ਧਰਮ ਨਹੀਂ ਰਹਿ ਗਿਆ, ਇੱਕ ਨਗੁਰੇ ਦੇ ਹੱਥੋਂ ਭੋਜਨ ਛਕ ਲਿਆ, ਨਗੁਰੇ ਕਾ ਸੰਗ ਬੁਰਾ। ਇੰਨੀ ਕਹਿ ਕੇ ਜਦੋਂ ਬ੍ਰਹਮਚਾਰੀ ਸਾਧੂ ਘਰੋਂ ਤੁਰ ਗਿਆ, ਰਾਤ ਨੀਂਦ ਨਹੀਂ ਆਈ ਬਾਬੇ ਅਮਰਦਾਸ ਨੂੰ, ਅੰਮ੍ਰਿਤ ਵੇਲਾ ਹੋ ਗਿਆ, ਅੱਗੇ ਧਿਆਨ ਅੰਮ੍ਰਿਤ ਵੇਲਾ ਨਹੀਂ ਸੀ ਸੰਭਾਲਿਆ, ਮਾਨੋ ਅੱਗੇ ਅੰਮ੍ਰਿਤ ਵੇਲਾ ਸੰਭਾਲਿਆ ਨਹੀਂ, ਬਾਣੀ ਤੇ ਅੱਗੇ ਵੀ ਗਾਈ ਜਾਂਦੀ ਹੈ ਅੰਮ੍ਰਿਤ ਵੇਲੇ, ਪਰ ਨਹੀਂ ਸੀ ਪਤਾ ਵੀ ਘਰ ਵਿੱਚ ਕੋਈ ਗੁਰਬਾਣੀ ਐਸੀ ਗਾ ਰਿਹਾ ਹੈ ਜਿਹੜੀ ਗੁਰਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ। ਤੇ ਬੀਬੀ ਅਮਰੋ ਦੇ ਅੱਗੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਨੀ ਧੀਏ ਬਾਣੀ ਕਿਹਦੀ ਗਾ ਰਹੀ ਹੈ? ਤੇ ਸੱਚ ਜਾਣਿਓ ਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਣੀ ਕਰਕੇ ਆਏ ਨਾ, ਸਰੀਰ ਦੇ ਦਰਸ਼ਨ ਪਹਿਲਾਂ ਨਹੀਂ ਹੋਏ, ਪਹਿਲਾਂ ਬਾਣੀ ਦੇ ਦਰਸ਼ਨ ਹੁੰਦੇ ਨੇ, ਗਿਆਨ ਬਾਣੀ ਦਾ ਹੀ ਮਿਲਿਆ ਹੈ। ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਮਨਾ ਰਹੇ ਹਾਂ ਨਾ, ਪਹਿਲੇ ਪ੍ਰਕਾਸ਼ ਉਤਸਵ ਨੂੰ, ਇਸ ਕਰਕੇ ਮਜਮੂਨ ਗੁਰਬਾਣੀ ਦਾ ਰੱਖ ਰਿਹਾ ਹਾਂ। ਇਤਿਹਾਸ ਗੁਰੂ ਅਰਜਨ ਦੇ ਮਹਾਰਾਜ ਨਹੀਂ, ਇਹ ਅਹਿਲੇ ਪਾ ਕੌਮ ਦੀਆਂ ਲੋੜਾਂ ਪੂਰੀਆਂ ਕਰਨੀਆਂ, ਅਹਿਲੇ ਕਲਾਮ ਨਹੀਂ, ਗ੍ਰੰਥ ਨਹੀਂ ਤੇ ਕੌਮ ਨਹੀਂ, ਅਹਿਲੇ ਮੁਕਾਮ ਨਹੀਂ, ਧਾਰਮਿਕ ਸਥਾਨ ਨਹੀਂ ਤੇ ਕੌਮ ਨਹੀਂ, ਅਹਿਲੇ ਨਿਜ਼ਾਮ ਜੇ ਚੰਗਾ ਪ੍ਰਬੰਧ ਨਹੀਂ ਤੇ ਕੌਮ ਨਹੀਂ, ਅਹਿਲੇ ਸ਼ਹਾਦਤ ਨਹੀਂ ਤੇ ਕੌਮ ਨਹੀਂ, ਅਹਿਲੇ ਸ਼ਸਤਰ ਨਹੀਂ ਤੇ ਕੌਮ ਨਹੀਂ। ਇਹ 5 ਲੋੜਾਂ ਪੂਰੀਆਂ ਕੀਤੀਆਂ ਗੁਰੂ ਅਰਜਨ ਦੇ ਮਹਾਰਾਜ ਨੇ, ਅਹਿਲੇ ਕਲਾਮ ਧੰਨ ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਅਹਿਲੇ ਮੁਕਾਮ ਪਹਿਲਾਂ ਹਰਿਮੰਦਰ ਸਾਹਿਬ ਬਣਾਇਆ, ਅਹਿਲੇ ਨਿਜ਼ਾਮ ਉਹਨਾਂ ਵਰਗਾ ਪ੍ਰਬੰਧ ਕਿਹਨੇ ਦੁਨੀਆਂ ਨੂੰ ਦੇਣਾ? ਜਿਹੋ ਜਿਹਾ ਪ੍ਰਬੰਧ ਗੁਰੂ ਅਰਜਨ ਦੇਵ ਮਹਾਰਾਜ ਨੇ ਦੇ ਦਿੱਤਾ ਹੈ। ਫਿਰ ਦਸਵੇਂ ਜਾਮੇ ਵਿੱਚ ਪੰਥ ਨੂੰ ਇਹ ਸਾਰਾ ਪ੍ਰਬੰਧ ਸੌਂਪ ਦਿੱਤਾ ਹੈ। ਹੁਣੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕਰਨੀ ਕੱਲ੍ਹ ਜ਼ਿਕਰ ਕੀਤਾ ਸੀ, ਗੁਰੂ ਅਰਜਨ ਦੇਵ ਮਹਾਰਾਜ ਗੁਰਾਂ ਗੁਰ ਹੋਏ ਨੇ। ਭਾਈ ਲਹਿਣੇ ਦਾ ਜੀਵਨ ਪਹਿਲਾਂ ਹੋਰ ਸੀ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਗੁਰੂ ਨਾਨਕ ਦੇ ਚਰਨਾਂ ਤੋਂ ਮੰਨੀ ਹੈ। ਆਪਣੀ ਜ਼ਿੰਦਗੀ ਦੀ ਸ਼ੁਰੂਆਤ ਉੱਥੋਂ ਨਹੀਂ ਜਿੱਥੇ ਜਨਮ ਹੋਇਆ। ਬਾਬੇ ਅਮਰਦਾਸ ਨੇ ਬਾਸਰ ਕੇ ਗਿੱਲਾਂ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਮੰਨੀ। ਬਾਬੇ ਅਮਰਦਾਸ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਤੋਂ ਸ਼ੁਰੂ ਹੋਈ ਮੰਨੀ ਹੈ। ਇਹ ਜੀਵਨ ਸੀ। ਹੁਣ 95 ਸਾਲ ਸਰੀਰ ਵਿੱਚ ਗੁਰੂ ਅਮਰਦਾਸ ਜੀ ਰਹੇ ਨੇ। ਇਤਿਹਾਸ ਇਹ ਗੱਲ ਕਹਿੰਦਾ ਹੈ 17 ਰਾਗਾਂ ਵਿੱਚ 907 ਸ਼ਬਦ ਗੁਰੂ ਅਮਰਦਾਸ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਹੈ। ਇੱਕ ਗੱਲ ਹੋਰ ਨੋਟ ਕਰਨ ਵਾਲੀ, ਉਹਨਾਂ ਚਿਰ ਬਾਣੀ ਨਹੀਂ ਆਈ ਜਿੰਨਾ ਚਿਰ ਜੋਤ ਨਹੀਂ ਗਈ। ਹੁਣ ਬਾਬੇ ਸ਼੍ਰੀ ਚੰਦ ਨੂੰ ਕਿਉਂ ਨਹੀਂ ਬਾਣੀ ਆਈ? ਲਖਮੀ ਦਾਸ ਦੀ ਰਸਨਾ ਤੇ ਬਾਣੀ ਕਿਉਂ ਨਹੀਂ ਆਈ? ਉਹ ਥਾਂ ਨਹੀਂ ਮਿਲ ਸਕੀ, ਉਹ ਜਗ੍ਹਾ ਨਹੀਂ ਮਿਲ ਸਕੀ, ਉਹ ਕਮਾਈ ਨਹੀਂ ਕਰ ਸਕੇ, ਉਹ ਗੁਣ ਨਹੀਂ ਅੰਦਰ ਪੈਦਾ ਹੋ ਸਕੇ ਜਿਹਦੇ ਕਰਕੇ ਗੁਰਬਾਣੀ ਆਉਣੀ ਸੀ। ਉਹੀ ਸਰੀਰ ਹੈ ਭਾਈ ਲਹਿਣੇ ਦਾ ਜਦੋਂ ਨਹੀਂ ਸੀ ਅਜੇ ਪਤਾ ਗੁਰੂ ਦਾ, ਉਹੀ ਸਰੀਰ ਹੈ, ਉਦੋਂ ਨਹੀਂ ਬਾਣੀ ਆਈ ਬਈ। ਬਾਬੇ ਅਮਰਦਾਸ ਦੀ ਉਮਰ 62 ਸਾਲ ਦੀ ਹੋ ਗਈ ਸੀ, 22 ਵਾਰ ਹਰਿਦੁਆਰ ਚਲੇ ਗਏ, ਬਾਣੀ ਕਿਉਂ ਨਹੀਂ ਆਈ? ਉਹੀ ਸਰੀਰ ਹੈ, ਸਰੀਰ ਤੇ ਉਹੀ ਹੈ ਨਾ, ਪਰ ਬਾਣੀ ਕਦੋਂ ਆਈ? 12 ਸਾਲ ਕਮਾਈ ਕੀਤੀ, 74 ਸਾਲ ਦੀ ਉਮਰ ਹੋ ਗਈ, ਗੱਦੀ ਉੱਤੇ ਬੈਠੇ 22 ਸਾਲ ਗੱਦੀ ਉੱਤੇ ਬੈਠੇ ਰਹੇ ਧੰਨ ਗੁਰੂ ਅਮਰਦਾਸ ਜੀ, ਤੇ ਬਾਣੀ ਆਉਂਦੀ ਰਹੀ। ਕੱਲ੍ਹ ਜ਼ਿਕਰ ਕੀਤਾ ਸੀ 974 ਸ਼ਬਦ ਗੁਰੂ ਨਾਨਕ ਦੇ ਨੇ 18 ਰਾਗਾਂ ਵਿੱਚ, ਦੂਸਰੇ ਪਾਤਸ਼ਾਹ ਦੇ 62 ਸ਼ਬਦ ਤੇ ਸਲੋਕ ਤੇ ਤੀਸਰੇ ਪਾਤਸ਼ਾਹ ਦੇ 907 ਸ਼ਬਦ ਨੇ। ਗੁਰੂ ਨਾਨਕ ਦੇ ਮਹਾਰਾਜ ਨੇ ਜਿੰਨੀ ਬਾਣੀ ਉਚਾਰਨ ਕੀਤੀ ਤਕਰੀਬਨ ਉਨੀ ਬਾਣੀ ਗੁਰੂ ਅਮਰਦਾਸ ਜੀ ਨੇ, ਤੇ ਬਾਣੀ ਕਿਉਂਕਿ ਗੁਰੂ ਨਾਨਕ ਸਰੂਪ ਹੀ ਸਨ, ਫਿਰ ਸਰੀਰ ਦੀ ਤੇ ਖੇਡ ਹੀ ਕੋਈ ਨਹੀਂ ਨਾ। ਜਾਮੇ ਤੇ ਧਾਰਨ ਕੀਤੇ ਹੈ, ਇੱਕ ਵਸੀਲਾ ਸੀ ਕਿ ਇਹ ਮਿਸ਼ਨ ਜਿਹੜਾ ਰੱਖਣਾ ਹੈ ਗੁਰਬਾਣੀ ਦਾ ਗਿਆਨ ਜਿਹੜਾ ਹੈ ਇਹ ਸਰੀਰਕ ਜਾਮਿਆਂ ਵਿੱਚ ਵਿਚਰਦਿਆਂ ਹੋਇਆਂ ਇਹ ਗਿਆਨ ਦੁਨੀਆਂ ਦੇ ਸਾਹਮਣੇ ਦੇ ਦੇਣਾ, ਜਿਹੜਾ ਸਦੀਵੀ ਹੋਵੇ, ਜੁਗੋ ਜੁਗ ਅਟਲ ਹੋਵੇ। ਤੇ ਫਿਰ ਭਾਈ ਜੇਠਾ ਜੀ, ਇਤਿਹਾਸ ਇਹ ਗੱਲ ਕਹਿੰਦਾ ਭਾਈ ਜੇਠੇ ਦੀ ਸੇਵਾ ਤੇ ਹੈ ਹੀ ਇੰਨੀ ਕਠਿਨ ਹੈ, ਇੰਨੀ ਕਠਿਨ ਸੇਵਾ, ਰਿਸ਼ਤੇਦਾਰੀ ਕਰਕੇ ਭਾਵੇਂ ਸੋਢੀਆਂ ਨੇ ਆ ਕੇ ਬੜੇ ਅਲਾਮੇ ਦਿੱਤੇ ਸੀ, ਲਾਹੌਰ ਆਏ ਸੀ ਨਾ, ਉੱਥੋਂ ਲਾਹੌਰ ਤੋਂ ਬੜਾ ਕੁਝ ਕਿਹਾ ਸੀ, ਪਰ ਕਿਸ ਤਰੀਕੇ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਭਾਈ ਜੇਠੇ ਨੇ ਸੇਵਾ ਕੀਤੀ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਰਿਸ਼ਤੇਦਾਰੀ ਦੀ ਲੱਜਿਆ ਵੱਲ ਨਹੀਂ ਤੱਕੀ, ਉਹ ਤੱਕਿਆ, ਉਹ ਇਤਿਹਾਸ ਬਣਦਾ ਆਇਆ ਇਹ ਖਾਲਸਾ ਜੀ। ਉਹ ਹੁਣ 47 ਸਾਲ ਸਰੀਰ ਵਿੱਚ ਧੰਨ ਗੁਰੂ ਅਮਰਦਾਸ ਜੀ ਰਹਿੰਦੇ ਨੇ, ਪਰ ਉਹ ਸਰੀਰ ਦੀ ਖੇਡ ਨਹੀਂ, ਗੱਲ ਤੇ ਬਾਣੀ ਦੀ ਹੈ। 678 ਸ਼ਬਦ 30 ਰਾਗਾਂ ਦੇ ਵਿੱਚ ਚੌਥੇ ਪਾਤਸ਼ਾਹ ਨੇ ਉਚਾਰਨ ਕੀਤੇ। ਬਾਣੀ ਪਹਿਲਾਂ ਨਹੀਂ ਆਈ, ਬਾਣੀ ਜਦੋਂ ਜੋਤ ਭਾਵ ਉਹ ਥਾਂ ਦੇ ਦਿੱਤੀ ਗਈ, ਜਦੋਂ ਕਹਿ ਦਿੱਤਾ ਗਿਆ ਵੀ ਤੁਸੀਂ ਗੁਰੂ ਨਾਨਕ ਸਰੂਪ ਹੋ ਗਏ ਹੋ ਨਾ, ਬਾਣੀ ਉਦੋਂ ਹੀ ਆਉਂਦੀ ਰਹੀ। ਸਰੀਰ ਤੇ ਸ਼੍ਰੀ ਚੰਦ ਨੂੰ ਪੁੱਤਰ ਨੇ, ਦਾਤੂ ਤੇ ਦਾਸੂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ, ਮੋਹਣ ਤੇ ਮੋਹਰੀ ਨੇ, ਬਾਣੀ ਉਹਨਾਂ ਨੂੰ ਕਿਉਂ ਨਹੀਂ ਆਈ? ਬਾਣੀ ਇੱਧਰ ਕਿਉਂ ਆਈ ਹੈ? ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋਹੋ, ਐਸਾ ਹੀ ਕਿਹਾ ਨਾ ਗੁਰੂ ਨਾਨਕ ਦੇਵ ਮਹਾਰਾਜ ਨੇ, ਕਹਿੰਦੇ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਏ, ਅਸੀਂ ਕੋਈ ਦਾਵਾ ਨਹੀਂ ਕਰਦੇ ਵੀ ਇਹ ਬਾਣੀ ਸਾਡੀ ਏ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ ਆ ਤੇ ਸਗਲੀ ਚਿੰਤ ਮਿਟਾਈ। ਇਹ ਗੁਰਬਾਣੀ ਦੀਆਂ ਕੀ ਬਰਕਤਾਂ ਨੇ, ਕੀ ਬਖਸ਼ਿਸ਼ਾਂ ਨੇ! ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਜਪ ਜੋ ਦਿੱਤਾ, ਸਮਝ ਲਓ ਇਹ ਸੱਚਖੰਡ ਜਾਣ ਵਾਲੀ ਪੌੜੀ ਹੈ। ਜੇ ਕਿਤੇ ਆਪਾਂ ਧਿਆ ਲਈਏ ਗੁਰਬਾਣੀ ਦੇ ਉੱਤੇ, ਨਿਸ਼ਚਾ ਭਰੋਸਾ ਰੱਖ ਲਈਏ ਨਾ, ਤੇ ਗਿਆਨ ਜਿਹੜਾ ਜੀਵਨ ਦੀ ਜਾਂਚ, ਜਿਹੜੀ ਮੁਕਤੀ ਪਦ ਕਿੱਥੋਂ ਪ੍ਰਾਪਤ ਹੋਣਾ, ਜਿੱਥੋਂ ਆਪਾਂ ਆਰੰਭ ਤਾਂ ਕੀਤੀ ਸੀ। ਆਹ ਕੁਝ ਸ਼ਬਦ ਤਰਜਮਾਨੀ ਦੇ ਤੌਰ ਤੇ ਭਾਈ ਬੂਟਾ ਸਿੰਘ ਜੀ ਆਪ ਜੀ ਨੇ
ਜਪ ਜੀ ਸਾਹਿਬ ਦੀਆਂ ਇਹ ਜੋ ਪੌੜੀਆਂ ਨੇ, ਇਹ ਨੇ ਪੌੜੀਆਂ ਸਵਰਗ ਦੇ ਧਾਮ ਦੀਆਂ। ਇੱਕ ਇੱਕ ਸ਼ਬਦ ਅੰਦਰ, ਇੱਕ ਇੱਕ ਤੁਕ ਅੰਦਰ ਸਮਝੋ।
ਸੁੱਖਾਂ ਦੀ ਮਣੀ ਸਮਝੋ ਕੱਟੇ ਜੜਾ ਕਰੋ ਤੇ ਕਾਮ ਦੀਆਂ ਉਸ ਬੰਦੇ ਦਾ ਸਮਝੋ ਸਫਲ ਜੀਵਨ ਪਰਿਤਾ ਜਿਸ ਲਈਆਂ ਰਾਮ ਨਾਮ ਦੀਆਂ ਪਰਿਤਾ ਜਿਸ ਲਈਆਂ ਰਾਮ ਨਾਮ
ਗੱਲ ਜ਼ਿਕਰ ਇੱਥੋਂ ਤੱਕ ਆਇਆ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੋਦੀ ਵਿੱਚ ਬੈਠੇ ਧੰਨ ਗੁਰੂ ਅਮਰਦਾਸ ਜੀ ਬਾਣੀ ਉਚਾਰ ਰਹੇ ਨੇ ਅਸੀਸ ਦਿੱਤੀ ਹੈ ਦੋਇਤਾ ਬਾਣੀ ਕਾ ਬੋਲਤਾ ਹੈ ਇਹ ਅਸੀਸ ਮਿਲੀ ਹੈ ਇਹਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਸੀ ਵੀ ਗੁਰਤਾ ਗੱਦੀ ਤੇ ਕਿਹਨੇ ਬੈਠਣਾ ਹੈ ਧੰਨ ਗੁਰੂ ਰਾਮਦਾਸ ਜੀ ਤੋਂ ਬਾਅਦ ਕਿਉਂਕਿ ਨਾਨਾ ਗੁਰੂ ਦਾ ਇਸ਼ਾਰਾ ਦੇਖੋ ਜੇ ਛੋਟੀ ਉਮਰ ਵਿੱਚ ਉਸ ਸਿੰਘਾਸਨ ਤੱਕ ਆਏ ਨੇ ਤੇ ਗੋਦੀ ਵਿੱਚ ਲੈ ਕੇ ਬੈਠ ਗਏ ਧੰਨ ਗੁਰੂ ਅਮਰਦਾਸ ਜੀ ਸੀਸ ਉੱਤੇ ਹੱਥ ਧਰਿਆ ਏ ਕੱਲ ਜ਼ਿਕਰ ਕੀਤਾ ਸੀ ਕਿ ਜਿੰਨੀ ਬਾਣੀ ਉਚਾਰਨ ਕਰਦੇ ਰਹੇ ਧੰਨ ਗੁਰੂ ਅਮਰਦਾਸ ਜੀ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੋਦੀ ਵਿੱਚ ਸਨ ਗੁਰਾ ਗੋਰਾ ਗੁਰੂ ਅਰਜਨ ਦੇਵ ਮਹਾਰਾਜ ਐਵੇਂ ਨੇ ਕਹਿ ਦਿੱਤਾ ਭੱਟਾਂ ਦੇ ਆਏ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਬੜਾ ਭਟਕੇ ਸਨ ਭੱਟ ਦੇਸ਼ਾਂ ਦੇ ਸੰਤਰਾਂ ਦਾ ਚੱਕਰ ਲਾਇਆ ਬੜੇ ਜੋਗੀਆਂ ਨੂੰ ਸੰਨਿਆਸੀਆਂ ਨੂੰ ਸੰਤਾਂ ਨੂੰ ਮਹਾਤਮਾ ਨੂੰ ਰਿੱਧੀਆਂ ਸਿੱਧੀਆਂ ਕਰਾਮਾਤਾਂ ਜਾਦੂ ਟੂਣਿਆਂ ਕਰਨ ਵਾਲਿਆਂ ਨੂੰ ਬਹੁਤਿਆਂ ਨੂੰ ਮਿਲੇ ਸਨ ਪਰ ਨਹੀਂ ਕਿਤੇ ਕੁਝ ਪ੍ਰਾਪਤ ਹੋਇਆ ਆਖਰ ਆ ਕੇ ਦਰਸ਼ਨ ਕੀਤੇ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੋਭਾ ਸੁਣੀ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਪੈ ਗਏ ਸਨ ਇਹ ਭੱਟ ਕਹਿ ਦਿੱਤਾ ਸੀ ਕਹਿੰਦੇ ਪਰਮਾਤਮਾ ਇਹ ਦੁਨੀਆਂ ਤੇ ਧਰਨ ਗਗਨ ਨਵ ਖੰਡ ਮੈਂ ਜੋ ਸਰੂਪੀ ਰਹੇ ਹੋ ਪਰ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਸਮਾਂ ਆਇਆ ਫਿਰ ਵੀ ਇਹ ਇਮਤਿਹਾਨ ਤੇ ਹੋਣਾ ਹੀ ਸੀ ਪਰਚਾ ਤੇ ਪੈਣਾ ਹੀ ਸੀ ਆ ਤੱਕੋ ਲਾਹੌਰ ਤੋਂ ਆਇਆ ਇਹ ਗੁਰੂ ਰਾਮਦਾਸ ਜੀ ਦੇ ਤਾਏ ਦਾ ਪੁੱਤਰ ਸਹਾਰੀ ਮੱਲ ਇਹਦੇ ਪੁੱਤਰ ਦੀ ਸ਼ਾਦੀ ਏ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਇਹਨੇ ਬੇਨਤੀ ਕੀਤੀ ਜੋਦੜੀ ਕੀਤੀ ਏ ਕਿ ਵਿਆਹ ਤੇ ਜ਼ਰੂਰ ਹਾਜ਼ਰ ਹੋਵੋ ਮੇਰੇ ਪਾਤਸ਼ਾਹ ਕਹਿੰਦੇ ਵੀ ਸਮਾਂ ਨਹੀਂ ਕਿਉਂਕਿ ਸਾਡੇ ਸਿਰ ਬੜੀਆਂ ਜ਼ਿੰਮੇਵਾਰੀਆਂ ਨੇ ਸ਼ਾਇਦ ਆਉਣ ਵਾਲੇ ਸਮੇਂ ਦਾ ਪਤਾ ਹੋਵੇ ਵੀ ਸਰੀਰ ਵਿੱਚ ਕਿੰਨਾ ਕਰਿਆ 47 ਸਾਲ ਉਮਰ ਹੋਈ ਸਰੀਰ ਦੇ ਵਿੱਚ ਰਹੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਆਪਣੇ ਭਰਾਤਾ ਨੂੰ ਕਹਿੰਦੇ ਵੀ ਅਸੀਂ ਆਪ ਨਹੀਂ ਹਾਜ਼ਰ ਹੋ ਸਕਦੇ ਸਾਡੇ ਤਿੰਨਾਂ ਸਾਹਿਬਜ਼ਾਦਿਆਂ ਦੇ ਵਿੱਚੋਂ ਇੱਕ ਸਾਹਿਬਜ਼ਾਦਾ ਜਿਹੜਾ ਹੈ ਜ਼ਰੂਰ ਨਾਲ ਸੰਗਤ ਤੋਂ ਇੱਥੋਂ ਲੈ ਕੇ ਜਾਏਗਾ ਅਤੇ ਵਿਆਹ ਦੀਆਂ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਵੇਗਾ ਆਵਾਜ਼ ਮਾਰੀ ਦਰਬਾਰ ਸਜਿਆ ਹੋਇਆ ਹੈ ਵੱਡੇ ਨੂੰ ਆਵਾਜ਼ ਮਾਰੀ ਹੈ ਪਿਰਥੀ ਚੰਦ ਨੂੰ ਪਿਰਥੀ ਚੰਦ ਨਕਾਰੀ ਹੋ ਗਏ ਇਹ ਕਹਿੰਦਾ ਪਿਤਾ ਜੀ ਤੁਹਾਨੂੰ ਤੇ ਪਤਾ ਹੈ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਪਈਆਂ ਹੋਈਆਂ ਜਿਹੜੇ ਸੰਗਤ ਦਾ ਚੜਾਵਾ ਆਉਂਦਾ ਮਾਇਆ ਆਉਂਦੀ ਲੇਖਾ ਜੋਖਾ ਮੈਂ ਹੀ ਕਰਦਾ ਤੇ ਮੇਰੇ ਪਾਤਸ਼ਾਹ ਨੇ ਇੱਕ ਵਾਰੀ ਕਹਿ ਵੀ ਦਿੱਤਾ ਸੀ ਜਦੋਂ ਨਾ ਗੋਲਕ ਗਿਣਦੇ ਸਨ ਪਿਰਥੀ ਚੰਦ ਜੀ ਕੋਈ ਧਿਆਨ ਹੀ ਜਿਹੜਾ ਇੱਧਰ ਸੀ ਗੁਣ ਪੈਦਾ ਨਹੀਂ ਨਾ ਹੋ ਸਕੇ ਗੱਦੀ ਵਾਸਤੇ ਹਮੇਸ਼ਾ ਬਿਰਤੀ ਏਦਾਂ ਦੀ ਬਣ ਚੁੱਕੀ ਸੀ ਪਿਰਥੀ ਚੰਦ ਦੀ ਉਹ ਸੋਚ ਹੀ ਏਦਾਂ ਦੀ ਬਣ ਚੁੱਕੀ ਸੀ ਮਾਇਆ ਵਿੱਚ ਉਦਾਸੀ ਹੋਣ ਵਾਲਾ ਰਾਹ ਹੀ ਨਹੀਂ ਫੜਿਆ ਇਹਨਾਂ ਨੇ ਮਾਇਆ ਵਿੱਚ ਉਦਾਸੀ ਤੇ ਰਾਜ ਵਿੱਚ ਜੋਗ ਕਿੱਦਾਂ ਕਮਾਉਣਾ ਇਹੀ ਤੇ ਸਿੱਖੀ ਸਿਧਾਂਤ ਹੈ ਇਹੀ ਤੇ ਗੁਰੂ ਵੱਲੋਂ ਦਿੱਤੀ ਹੋਈ ਬਖਸ਼ਿਸ਼ ਹੈ ਬਈ ਮਾਇਆ ਵਿੱਚ ਉਦਾਸੀ ਕਿਵੇਂ ਤੇ ਰਾਜ ਵਿੱਚ ਜੋਗ ਕਿਵੇਂ ਕਮਾਉਣਾ ਹੈ ਪਿਰਥੀ ਚੰਦ ਮਾਇਆ ਵਿੱਚ ਉਦਾਸੀ ਨਹੀਂ ਮਾਇਆ ਵਿੱਚ ਭਰਮ ਗਏ ਮਾਇਆ ਵਿੱਚ ਗੁਆਚ ਗਏ ਇੱਕ ਵਾਰੀ ਗੋਲਕ ਗਿਣਦਿਆਂ ਹੋਇਆ ਧੰਨ ਗੁਰੂ ਰਾਮਦਾਸ ਜੀ ਨੇ ਇਸ਼ਾਰਾ ਵੀ ਕੀਤਾ ਸੀ ਹੱਥ ਕਾਲੇ ਹੋ ਗਏ ਕਹਿਣ ਲੱਗੇ ਪੁੱਤਰਾ ਦੇਖਿਆ ਇਹ ਮਾਇਆ ਦੇ ਰੰਗ ਗੋਲਕ ਗਿਣਦਿਆਂ ਸਿੱਕੇ ਗਿਣਦਿਆਂ ਹੋਇਆ ਕਹਿੰਦੇ ਹੱਥ ਕਾਲੇ ਹੋ ਗਏ ਹੈ ਕਹਿੰਦੇ ਐਸੀ ਹੈ ਜੇ ਉਹਦੇ ਇਹਦੇ ਉੱਤੇ ਪਹਿਰਾ ਤੁਸੀਂ ਇੰਨਾ ਪੱਕਾ ਕਰ ਲਿਆ ਨਾ ਮਾਇਆ ਵਿੱਚ ਬਿਰਤੀ ਜੋੜ ਲਈ ਜਿੱਦਾਂ ਹੱਥ ਕਾਲੇ ਕੀਤੇ ਇਹਨੇ ਮਨ ਵੀ ਕਾਲਾ ਕਰ ਦੇਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਸ਼ਾਰਾ ਸਮਝ ਨਹੀਂ ਸਕੇ ਪਿਰਥੀ ਚੰਦ ਦਰਬਾਰ ਸਜਿਆ ਹੋਇਆ ਸਜੇ ਦਰਬਾਰ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਪਰਚਾ ਪਾ ਦਿੱਤਾ ਹੈ ਇਮਤਿਹਾਨ ਪਾ ਦਿੱਤਾ ਹੈ ਪਿਰਥੀ ਚੰਦ ਕਹਿੰਦਾ ਜੀ ਮੇਰੇ ਕੋਲੋਂ ਨਹੀਂ ਜਾ ਹੋਣਾ ਮੈਂ ਤੇ ਹੋਰ ਜ਼ਿੰਮੇਵਾਰੀਆਂ ਬੜੀਆਂ ਸੰਭਾਲ ਰਿਹਾ ਤੁਸੀਂ ਮਹਾਦੇਵ ਨੂੰ ਪੁੱਛ ਲਓ ਮਹਾਦੇਵ ਨੂੰ ਸੱਦਿਆ ਗਿਆ ਇਹਨੇ ਤੇ ਕੋਰਾ ਹੀ ਜਵਾਬ ਦੇ ਦਿੱਤਾ ਕਹਿੰਦਾ ਜੀ ਨਾ ਵਿਆਹ ਆਪ ਕਰਾਇਆ ਤੇ ਨਾ ਕਿਸੇ ਦੇ ਜਾਣੇ ਮਹਾਦੇਵ ਨੇ ਸ਼ਾਦੀ ਨਹੀਂ ਸੀ ਕਰਾਈ ਗ੍ਰਹਿਸਥ ਤੋਂ ਪਾਸੇ ਰਿਹਾ ਮਹਾਦੇਵ ਕਹਿੰਦਾ ਜੀ ਨਾ ਆਪ ਸ਼ਾਦੀ ਕਰਾਈਏ ਤੇ ਨਾ ਮੈਨੂੰ ਨਹੀਂ ਇਹ ਦੁਨੀਆਦਾਰੀ ਨਾਲ ਕੁਝ ਲਗਾਓ ਨਹੀਂ ਹੈ ਮੈਂ ਨਹੀਂ ਜਾ ਸਕਦਾ ਹੁਣ ਵਾਰੀ ਆਈ ਸਭ ਤੋਂ ਛੋਟੇ ਦੀ ਜਿਸ ਛੋਟੇ ਨੂੰ ਧੰਨ ਗੁਰੂ ਅਮਰਦਾਸ ਜੀ ਗੋਦੀ ਵਿੱਚ ਬਿਠਾ ਕੇ ਗੁਰਬਾਣੀ ਉਚਾਰਨ ਕਰਿਆ ਕਰਦੇ ਸਨ ਆਏ ਨੇ ਆਉਂਦੇ ਚਰਨਾਂ ਦੇ ਉੱਤੇ ਮੱਥਾ ਟੇਕ ਦਿੱਤਾ ਹੈ ਤੇ ਕਹਿੰਦੇ ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਵੀ ਜਾਣਾ ਪੈਣਾ ਲਾਹੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਆ ਕਿਉਂ ਕੀ ਕਹਿ ਰਹੇ ਨੇ ਮੇਰੇ ਪਾਤਸ਼ਾਹ ਦੇ ਬਚਨ ਆਪਣੇ ਉਸ ਸਮੇਂ ਦੇ ਤੇ ਆਪ ਜਾਣਦੇ ਨੇ ਵੀ ਕਿਹੜੇ ਬਚਨ ਕੀਤੇ ਹੋਣਗੇ ਇਤਿਹਾਸ ਦੇ ਮੁਤਾਬਕ ਕਵਿਤਾ ਦੇ ਬੋਲ ਕਹਿ ਰਿਹਾ ਹਾਂ ਅੱਜ ਇਮਤਿਹਾਨ ਪੈ ਗਿਆ ਪਰਚਾ ਪੈ ਗਿਆ ਗੱਦੀ ਉੱਤੇ ਬੈਠਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ 18 ਸਾਲ ਦੀ ਉਮਰ ਹੋ ਗਈ ਹੈ 18 ਸਾਲ ਦੀ ਉਮਰ ਵਿੱਚ ਐਸਾ ਇਮਤਿਹਾਨ ਪੈ ਗਿਆ ਸੀ ਕਿਹੜਾ ਇਮਤਿਹਾਨ ਗੁਰੂ ਰਾਮਦਾਸ ਜੀ ਨੇ ਆਪਣਾ ਹੁਕਮ ਕੀਤਾ ਹੈ ਉਸ ਹੁਕਮ ਨੂੰ ਸੱਤ ਕਰਦੇ ਅਸੀਸ ਨਵਾ ਕੇ ਮੰਨਦੇ ਆ ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ ਆਇਓ ਮੇਰੇ
ਜਿੱਥੇ ਕਹੋਗੇ ਪਿਤਾ ਜੀ ਜਾਵਾਂਗਾ ਮੈਂ, ਕਹਿੰਦਾ ਕਰ ਦਿਓ ਮਾਫ ਗੁਨਾਹ ਮੇਰੇ, ਤੁਹਾਡਾ ਹੁਕਮ ਨਾ ਕਦੇ ਉਲਟਾਵਾਂਗਾ ਭੇਜੋ ਸੱਦੇ ਬਿਨਾ ਨਾ ਸਕਰਾ ਆਵਾਂਗਾ ਮੈਂ, ਸੱਦੇ ਬਿਨਾ ਨਾ ਸਕਰਾ ਆਵਾਂਗਾ ਮੈਂ,
ਹੁਕਮ
ਹੁਕਮ ਰਜਾਈ ਵਿੱਚ ਰਹਿਣਾ ਸਿੱਖਿਆ
ਇੱਕੋ ਹੀ ਅਕਾਲ ਕੋਲੋਂ ਰਹਿਣਾ ਡਰ ਕੇ ਇੱਕੋ ਹੀ ਅਕਾਲ ਕੋਲੋਂ ਰਹਿਣਾ ਡਰ ਕੇ ਇੱਕੋ ਹੀ ਅਕਾਲ ਕੋਲੋਂ ਰਹਿਣਾ ਡਰ ਕੇ
ਹੁਕਮ ਤੁਸਾਂ ਦਾ ਮੰਨਣਾ ਸਤ ਕਰਕੇ ਹੁਕਮ ਤੁਸਾਂ ਦਾ ਮੰਨਣਾ ਸਤ ਕਰਕੇ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਮਰ 18 ਸਾਲ ਦੀ 18 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਵੱਲੋਂ ਪਾਇਆ ਗਿਆ ਇਮਤਿਹਾਨ ਜਿਹੜੇ ਉਸ ਇਮਤਿਹਾਨ ਵਿੱਚੋਂ ਪਾਸ ਹੁੰਦੇ ਨੇ ਚਰਨਾਂ ਤੇ ਮੱਥਾ ਰੱਖ ਕੇ ਕਹਿ ਦਿੰਦੇ ਨੇ ਆਪਣੇ ਪਿਤਾ ਨੂੰ ਪਿਤਾ ਜੀ ਅੱਜ ਤੇ ਖੁਸ਼ੀ ਦੇ ਸਮਾਗਮ ਵਿੱਚ ਘੱਲ ਰਹੇ ਹੋ ਲਾਹੌਰ ਕਦੇ ਸੀਸ ਵੀ ਦੇਣਾ ਪਵੇ ਤੇ ਹੱਸ ਹੱਸ ਕੇ ਤੁਰ ਜਾਵਾਂਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸਨ ਜੇ ਕਿਤੇ ਕੌਮ ਨੂੰ ਸ਼ਹਾਦਤ ਦੀ ਲੋੜ ਪੈ ਗਈ ਤੇ ਹੱਸਦਿਆਂ ਹੋਇਆਂ ਸ਼ਹਾਦਤ ਲਈ ਵੀ ਤੁਰ ਪਵਾਂਗੇ ਲਾਹੌਰ ਵੱਲ ਨੂੰ ਅੱਜ ਤੇ ਖੁਸ਼ੀਆਂ ਦੇ ਸਮਾਗਮ ਵਿੱਚ ਜਾਣਾ ਗਏ ਸਨ ਮੇਰੇ ਪਾਤਸ਼ਾਹ ਨੇ ਧੰਨ ਗੁਰੂ ਰਾਮਦਾਸ ਜੀ ਨੇ ਕਹਿ ਦਿੱਤਾ ਸੀ ਜਿੰਨਾ ਚਿਰ ਅਸੀਂ ਸੁਨੇਹਾ ਨਾ ਘੱਲੀਏ ਜਿੰਨਾ ਚਿਰ ਅਸੀਂ ਬੁਲਾਈਏ ਨਹੀਂ ਉਹਨਾਂ ਚਿਰ ਤੁਸੀਂ ਆਉਣਾ ਨਹੀਂ ਹੈ ਤਕਰੀਬਨ 1 ਮਹੀਨਾ 1.5 ਮਹੀਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਰਹੇ ਨੇ ਵਿਆਹ ਕਾਰਜ ਹੋਏ ਵਿਆਹ ਕਾਰਜਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਮੇਰੇ ਪਾਤਸ਼ਾਹ ਨੇ ਫਿਰ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਉੱਥੋਂ ਮੇਰੇ ਪਾਤਸ਼ਾਹ ਨੇ ਪੱਤਰਕਾਂ ਲਿਖੀਆਂ ਸਨ ਕਈ ਇਤਿਹਾਸਕਾਰਾਂ ਦੀ ਇਹ ਰਹਿ ਹੈ ਕਿ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਇਹ ਜੋ ਬਾਣੀ ਉਚਾਰਨ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪਿਤਾ ਦੇ ਉਸ ਵਿਛੋੜੇ ਵਿੱਚ ਉਚਾਰਨ ਕੀਤੀ ਹੈ ਕਈ ਇਤਿਹਾਸਕਾਰਾਂ ਦੀ ਇਹ ਰਹਿ ਹੈ ਕਿ ਬਾਣੀ ਬਾਅਦ ਵਿੱਚ ਚਲੋ ਆਪਾਂ ਇਸ ਬਹਿਸ ਵਿੱਚ ਨਹੀਂ ਪੈਣਾ ਬਾਣੀ ਤੇ ਕਦੇ ਲੈ ਕੇ ਦੁਬਦਾ ਵਿੱਚ ਆਉਣਾ ਹੀ ਨਹੀਂ ਤਰਕ ਵਿੱਚ ਆਉਣਾ ਹੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਸਮਰੱਥ ਸਨ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਕਹਿ ਦਿੱਤਾ ਦੋਇਤਾ ਬਾਣੀ ਕਾ ਬੋਇਤਾ ਤੇ ਫਿਰ ਤੇ ਭੁਲੇਖਾ ਕੋਈ ਰਹਿ ਨਹੀਂ ਜਾਂਦਾ ਉਸ ਵਾਤਾਵਰਨ ਵਿੱਚ ਪਲੇ ਸਨ ਗੁਰਾਂ ਗੁਰ ਸਨ ਭਾਈ ਲੈਣੇ ਦਾ ਪਹਿਲਾ ਜੀਵਨ ਕੋਈ ਹੋਰ ਸੀ ਫਿਰ ਬਾਅਦ ਵਿੱਚ ਆਏ ਨੇ ਬਾਅਦ ਵਿੱਚ ਆਏ ਗਿਆਨ ਗੁਰਬਾਣੀ ਕਰਕੇ ਗੁਰਬਾਣੀ ਗੁਰੂ ਹੈ ਸ਼ਬਦੀ ਗੁਰੂ ਹੈ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹੈ ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਭ ਪਾਈਏ ਗੁਰਬਿਨ ਮੁਕਤ ਨਾ ਹੋਏ ਇੱਥੋਂ ਹੀ ਆਰੰਭ ਕੀਤਾ ਸੀ ਮੁਕਤੀ ਪਦ ਕਿੱਥੋਂ ਪ੍ਰਾਪਤ ਹੁੰਦਾ ਹੈ ਇਸੇ ਦਰਬਾਰ ਵਿੱਚੋਂ ਹੀ ਗੁਰਬਾਣੀ ਦੇ ਗਿਆਨ ਤੋਂ ਮੁਕਤੀ ਪਦ ਪ੍ਰਾਪਤ ਹੁੰਦਾ ਹੈ ਵਡਭਾਗੇ ਹੋ ਸੱਤ ਦੀ ਸੰਗਤ ਕਰ ਰਹੇ ਹੋ ਸੱਤ ਕੀ ਹੈ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਕਾਲ ਪੁਰਖ ਦੀ ਰੂਪਰੇਖਾ ਜਦੋਂ ਆਪਾਂ ਮੂਲ ਮੰਤਰ ਜਪਦੇ ਹਾਂ ਇੱਕ ਓਅੰਕਾਰ ਸਾਰੇ ਜਪ ਲਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਅੱਗੇ ਜਾ ਕੇ ਮੇਰੇ ਪਾਤਸ਼ਾਹ ਕਹਿੰਦੇ ਈਸ਼ਵਰ ਪਰਮਾਤਮਾ ਨੂੰ ਕਿਹਾ ਇਹ ਮੂਲ ਮੰਤਰ ਜਿਹੜਾ ਉਚਾਰਨ ਕੀਤਾ ਇਹ ਸੱਤ ਕੀ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਸੱਤ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਉਲੱਥਾ ਹੈ ਸੱਚ ਸੱਚ ਕੀ ਹੈ ਪਰਮਾਤਮਾ ਪਰਮਾਤਮਾ ਦੀ ਸੰਗਤ ਕਰਨ ਵਾਲੇ ਜਦੋਂ ਸੱਤ ਸਰੂਪ ਹੋ ਜਾਂਦੇ ਨੇ ਨਾ ਸੱਤ ਸੰਗੀ ਜਿਹੜੇ ਹੁੰਦੇ ਨੇ ਪਰ ਬਹੁਤ ਘੱਟ ਗਿਣਤੀ ਹੁੰਦੀ ਹੈ ਉਹਨਾਂ ਦੀ ਸੱਤ ਸੰਗਤ ਦੇ ਵਿੱਚ ਆਇਆ ਹੋਇਆ ਉਹ ਰੰਗ ਚੜ੍ਹ ਜਾਂਦਾ ਹੈ ਸੱਤ ਦੀ ਸੰਗਤ ਕਰਦਿਆਂ ਕਰਦਿਆਂ ਜਦੋਂ ਸੱਤ ਦਾ ਸਰੂਪ ਹੋ ਜਾਂਦਾ ਹੈ ਉਦੋਂ ਸੰਤ ਹੋ ਜਾਂਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਜਨਮ ਗੁਰਬਾਣੀ ਵਿੱਚ ਹੁੰਦਾ ਹੈ ਗੁਰਸਿੱਖ ਦਾ ਉਹ ਸੱਤ ਦੀ ਸੰਗਤ ਕਰਦਿਆਂ ਹੋਇਆ ਸੱਤ ਦਾ ਰੂਪ ਹੋ ਜਾਣਾ ਉਹਨਾਂ ਨੂੰ ਆਪਾਂ ਸੰਤ ਕਹਿੰਦੇ ਹਾਂ ਉਹਨਾਂ ਨੂੰ ਆਪਾਂ ਬ੍ਰਹਮ ਗਿਆਨੀ ਕਹਿੰਦੇ ਹਾਂ ਆਓ ਨਿਯਤ ਕੀਤਾ ਸਮਾਂ ਸਮਾਪਤ ਹੈ। ਸਮੇਂ ਦੀ ਕਦਰ ਕਰਦੇ ਇੱਥੇ ਸ਼ਬਦਾਂ ਨੂੰ ਸੰਕੋਚਦੇ ਹਾਂ। ਆਪ ਸਾਰੀ ਹੀ ਸੰਗਤ ਦਾ ਧੰਨਵਾਦ। ਬੇਨਤੀ ਕਰਦਾ ਹਾਂ ਦੋਵੇਂ ਹੱਥ ਜੋੜ ਕੇ ਕਿ ਭਾਈ ਮਨਜੀਤ ਸਿੰਘ ਜੀ ਲੁਧਿਆਣੇ ਵਾਲੇ ਵਿਸ਼ੇਸ਼ ਤੌਰ 'ਤੇ ਆਪ ਸੰਗਤ ਵੱਲੋਂ ਸੁਨੇਹਾ ਗਿਆ ਪ੍ਰਬੰਧਕ ਕਮੇਟੀ ਦੇ ਉੱਦਮ ਉਪਰਾਲਾ ਸਦਕਾ, ਵੈਸੇ ਤਾਂ ਉਹਨੂੰ ਬੜਾ ਰੁਝੇਵਾ ਸੀ, ਉਹਨਾਂ ਨੂੰ ਹੋਰ ਕਿਤੇ ਬੁਕਿੰਗ ਸੀ, ਉੱਥੇ ਸੰਗਤ ਨੂੰ ਬੇਨਤੀ ਕੀਤੀ ਹੈ, ਪਹਿਲਾਂ ਦਰਸ਼ਨ ਕੀਤੇ ਸਨ ਉੱਥੇ, ਅਤੇ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਵਿਸ਼ੇਸ਼ ਤੌਰ 'ਤੇ ਭਾਈ ਮਨਜੀਤ ਸਿੰਘ ਜੀ ਲੁਧਿਆਣੇ ਵਾਲੇ ਆਏ ਨੇ, ਬੈਠੇ ਨੇ, ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੈ, ਵੱਧ ਤੋਂ ਵੱਧ ਆਪਾਂ ਲਾਹਾ ਪ੍ਰਾਪਤ ਕਰਨਾ ਹੈ। ਬੜੀਆਂ ਹੀ ਸਤਿਗੁਰੂ ਦੀਆਂ ਬਖਸ਼ਿਸ਼ਾਂ ਨੇ, ਬੜੀਆਂ ਹੀ ਰਹਿਮਤਾਂ ਨੇ, ਗੁਰਬਾਣੀ ਗਿਆਨ ਭਾਵੇਂ ਇਹਦਾ ਅੰਤ ਕੋਈ ਨਹੀਂ ਹੈ, ਪਰ ਜਿਨ੍ਹਾਂ ਨੇ ਸਮਰਪਿਤ ਕੀਤਾ ਹੋਵੇ ਗੁਰਮਤ ਨੂੰ ਆਪਣਾ ਜੀਵਨ, ਗੁਰਸਿੱਖੀ ਨੂੰ, ਗੁਰਬਾਣੀ ਨੂੰ, ਉਹਨਾਂ ਦੇ ਕੋਲ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਬਹੁਤ ਵੱਡੀ ਦਾਤ ਹੁੰਦੀ ਹੈ, ਜਿਸ ਦਾਤ ਦਾ ਲਾਹਾ ਆਪਾਂ ਪ੍ਰਾਪਤ ਕਰਨਾ ਹੈ। ਭਾਈ ਮਨਜੀਤ ਸਿੰਘ ਜੀ ਆਏ ਨੇ, ਆਉਣ ਵਾਲੇ ਸਮਾਂ ਵਿੱਚ ਉਹਨਾਂ ਨੇ ਹਾਜ਼ਰੀ ਭਰਨੀ ਹੈ। ਆਓ ਸਾਰੀ ਸੰਗਤ ਦਾ ਧੰਨਵਾਦ, ਕੋਟਨ ਕੋਟ ਸ਼ੁਕਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਹੋਈਆਂ ਭੁੱਲਾਂ ਖਿਮਾ ਕਰ ਦਿਓ ਅਤੇ ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।